ਉਹਨਾਂ ਨੇ ਇਹ ਸ਼ਬਦ ਪੜਿਆ, ਕਹਿੰਦੇ ਵਿਖਿਆ ਭਇਆ ਅੰਮ੍ਰਿਤੋਂ, ਜ਼ਹਿਰ ਵੀ ਅੰਮ੍ਰਿਤ ਹੋ ਜਾਂਦੀ ਹੈ ਰੱਬ ਦੇ ਪਿਆਰਿਆਂ ਨੂੰ, ਸੋ ਨਹੀਂ ਕਿਸੇ ਪ੍ਰਕਾਰ ਦਾ ਅਸਰ ਕਰ ਸਕਦੀ। ਸੋ ਵਿਖਿਆ ਭਇਆ ਅੰਮ੍ਰਿਤੋਂ, ਸੋ ਇਸੇ ਤਰ੍ਹਾਂ ਵਿਖਿਆ ਵਰਗੇ ਕੌੜੇ ਕਿਹੜੇ ਨੇ ਦੁੱਖ, ਉਹ ਵੀ ਅੰਮ੍ਰਿਤ ਵਰਗੇ ਸੁਖ ਰੂਪ ਹੋ ਕਰਕੇ ਰੱਬ ਦੇ ਪਿਆਰਿਆਂ ਨੂੰ ਲੱਗਦੇ ਹਨ। ਜਿਹੜੇ ਵੱਡੇ ਦੁਸ਼ਟ ਨੇ ਨਾ, ਵੈਰੀ ਜਿਹੜੇ ਹੋਣ, ਸੋ ਖੂਨ ਦੇ ਧਿਆਏ ਉਹ ਵੀ ਸਖਾ ਪਿਆਰੇ ਸੱਜਣ ਮਿੱਤਰ ਬਣ ਜਾਂਦੇ ਹਨ। ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਦੁਸ਼ਮਣ ਵੀ ਸੱਜਣ ਬਣ ਜਾਂਦੇ ਹਨ।
ਦੁੱਖੰ ਭਯੰਤ ਸੁਖੰ,
ਬਹੁਤ ਅਤਿਅੰਤ ਭਾਵੇਂ ਦੁੱਖ ਉਹਨਾਂ ਨੂੰ ਕੋਈ ਦੇਵੇ, ਪਰ ਉਹਨਾਂ ਨੂੰ ਦੁੱਖ ਵੀ ਭਯੰਤ ਹੋ ਜਾਂਦੇ ਨੇ ਸੁਖੇ ਸੁਖ ਰੂਪ।
ਭੈ ਪੀਤੰ ਤਾਂ ਨਿਰਭੈ,
ਜੇ ਕੋਈ ਬਹੁਤਾ ਹੀ ਉਹਨਾਂ ਨੂੰ ਭੈ ਦੇ ਕੇ ਪੀਤੰ ਡਰਾਉਣਾ ਚਾਹੇ, ਤੇ ਪਰਮੇਸ਼ਰ ਦਾ ਨਾਮ ਜਿਹਨਾਂ ਦੇ ਹਿਰਦੇ ਅੰਦਰ, ਤਾਂ ਨਿਰਭੈ ਹੈ, ਉਹ ਨਿਰਭਉ ਹੋਏ ਰਹਿੰਦੇ ਨੇ। ਨਿਰਭਉ ਜਪਾ ਸਗਲ ਪਾਉ ਬੇਟਾ ਹੈ, ਨਾਮਦੇਵ ਜੀ ਦੇ ਉਦਾਲੇ ਖੜਾ ਹੈ, ਜਲਾਦ ਲੈ ਕੇ ਤਲਵਾਰ ਕੜ ਕੜ ਕੇ ਬੋਲ ਰਿਹਾ ਹੈ, ਨਾਮਦੇਵ ਤਕੜਾ ਹੋ, ਅੱਧੀ ਘੜੀ ਕੇਵਲ ਬਾਕੀ ਰਹਿ ਗਈ ਹੈ, ਸ਼ਹੀਦ ਕਰ ਦੇਣਾ ਤੈਨੂੰ, ਸਾਵਧਾਨ ਹੋ ਜਾ, ਤਿਆਰੀ ਕਰ ਆਪਣੀ। ਭਗਤ ਨਾਮਦੇਵ ਜੀ ਕਹਿਣ ਲੱਗੇ, ਮਨ ਨਾ ਡਿੱਗਾ ਤਨ ਕਾਹੇ ਕੋ ਡਰਾਏ, ਮੇਰਾ ਮਨ ਨਹੀਂ ਡਿੱਗਦਾ, ਮੇਰੇ ਸਰੀਰ ਨੂੰ ਡਰਾ ਕੇ ਕੀ ਕਰੇਗਾ, ਚਰਨ ਕਮਲ ਚਿਤ ਰਹੋ ਸਮਾਏ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ। ਜਿਹੜਾ ਨਿਰਭਉ ਪਰਮੇਸ਼ੁਰ ਨੂੰ ਜਪਣ ਵਾਲਾ ਹੈ, ਉਹਦੇ ਸਾਰੇ ਡਰ ਮਿਟ ਜਾਂਦੇ ਨੇ, ਉਹਨਾਂ ਨੂੰ ਨਹੀਂ ਕੋਈ ਡਰਾ ਸਕਦਾ। ਸੋ ਭਾਵੇਂ ਕੋਈ ਭੈ ਦੇ ਕੇ ਡਰਾਉਣਾ ਚਾਹੇ, ਪਰਮੇਸ਼ੁਰ ਦੀ ਕਿਰਪਾ ਹੋਵੇ ਤਾਂ ਨਿਰਭਉ ਹੋ ਜਾਂਦੇ ਹਨ।
ਹਾਨ ਬਿਹੂਨ ਬਿਸਰਾਮ ਨਾਮ,
ਜਿਹੜੇ ਨਾਮ ਨੂੰ ਜਪਣ ਵਾਲੇ ਨੇ, ਉਹ ਪਹਿਲਾਂ ਭਾਵੇਂ ਥਾਂ ਤੋਂ ਵੀ ਹੁਣ ਖਾਲੀ ਹੋਣ, ਤਾਂ ਫਿਰ ਉਹਨਾਂ ਨੂੰ ਵਿਸਰਾਮ ਅਤੇ ਕਾ ਆਸ਼ਰਮ ਭਵਨ ਘਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਹੜੇ ਥਾਂ ਤੋਂ ਬਿਨਾਂ ਨੇ ਥਾਵੇਂ ਨੇ, ਉਹਨਾਂ ਨੂੰ ਵੀ ਵਿਸਰਾਮ ਅਤੇ ਕਾ ਵਾਹਿਗੁਰੂ ਕਿਰਪਾ ਕਰਕੇ ਦੇ ਦਿੰਦਾ ਹੈ। ਜਿਵੇਂ ਜਿਹੜੇ ਕੌੜੇ ਗੋਤ ਵਾਲੇ ਸਨ, ਸੋ ਉਹਨਾਂ ਨੂੰ ਭਜਾ ਕੇ ਸੱਚੇ ਪਾਤਸ਼ਾਹ ਸੱਤਵੇਂ ਪਾਤਸ਼ਾਹ ਜੀ ਨੇ, ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਦੂਸਰੇ ਗੁਰਮੁਖ ਜਿਹੜੇ ਸਨ, ਉਹਨਾਂ 'ਤੇ ਫੂਲ ਕੇ ਮਹਾਰਾਜ ਵਾਲੇ ਜਿਹੜੇ ਸਨ, ਉਹਨਾਂ 'ਤੇ ਬਖਸ਼ਿਸ਼ ਕੀਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਨੂੰ ਕਾਰੋਬਾਰ ਵਾਲੇ ਬਣਾਇਆ ਸੀ। ਸੋ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਫਰਮਾਉਂਦੇ, ਜਿਹੜੇ ਸਰੂਪ ਰੂਪੀ ਘਰ ਤੋਂ ਬਿਨਾਂ ਨੇ, 84 ਦਾ ਖਜ਼ੂਨਾ ਭਟਕਣ ਵਾਲੇ ਨੇ, ਸਰੂਪ ਰੂਪੀ ਥਾਂ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ।
ਨਾਨਕ ਕਿਰਪਾਲ ਹਰ ਹਰ ਗੁਰ ਹੈ,
ਜਿਹੜਾ ਤੇ ਹਰ ਹਰ ਦਾ ਸਰੂਪ ਸਤਿਗੁਰੂ ਜੀ ਕਿਰਪਾਲੂ ਹੁੰਦੇ ਨੇ, ਜਿਹੜੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਨੇ, ਉਹਨਾਂ 'ਤੇ ਗੁਰੂ ਕਿਰਪਾਲੂ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਐਸਾ ਉੱਚਾ ਸੁੱਚਾ ਪਵਿੱਤਰ ਬਣ ਜਾਂਦਾ ਹੈ, ਉਹਨਾਂ 'ਤੇ ਐਸੀ ਰਹਿਮਤ ਹੁੰਦੀ ਹੈ। ਜੇ ਸੁੱਤੇ ਸਿੱਧ ਕਹੀਏ ਤਾਂ ਆਮ ਬੰਦਾ ਕਹਿ ਦੇਵੇਗਾ ਇਹ ਨਾਮੁਮਕਿਨ ਹੈ, ਅਸੰਭਵ ਹੈ, ਕਿਵੇਂ ਹੋ ਸਕਦਾ ਹੈ, ਜ਼ਹਿਰ ਕਿਵੇਂ ਅੰਮ੍ਰਿਤ ਬਣ ਸਕਦੀ ਹੈ, ਦੁੱਖ ਕਿਵੇਂ ਸੁੱਖ ਬਣ ਸਕਦਾ ਹੈ, ਡਰਾਉਣੀਆਂ ਸੂਰਤਾਂ ਅਤੇ ਡਰਾਉਣੇ ਸਮੇਂ ਵੇਖ ਕੇ ਕਿਵੇਂ ਕੋਈ ਨਿਰਭੈ ਰਹਿ ਸਕਦਾ ਹੈ। ਜਿਹੜੇ ਭਾਈ ਗੁਰਮੰਤਰ ਤੇ ਹੀਣੇ ਨੇ, ਅਭਿਆਸ ਨਹੀਂ ਕਰਦੇ, ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਉਹਨਾਂ ਵਾਸਤੇ ਨਾਮੁਮਕਿਨ ਹੈ, ਰੱਬ ਦੇ ਪਿਆਰਿਆਂ ਵਾਸਤੇ ਇਹ ਮੁਮਕਿਨ ਹੈ। ਰੱਬ ਦੇ ਪਿਆਰੇ ਜਿਹੜੇ ਨੇ, ਉਹਨਾਂ ਵਾਸਤੇ ਸਭ ਕੁਛ ਇਹ ਸੰਭਵ ਹੈ। ਜਿਸ ਪਰਮੇਸ਼ੁਰ ਨੇ ਇਹ ਮਾਇਆ ਤੱਤ ਰਚੇ ਨੇ, ਸੋ ਉਸ ਪਰਮੇਸ਼ੁਰ ਦਾ ਸਿਮਨ ਕਰਨੇ ਕਰਕੇ ਰਾਜਾ ਰਾਮ ਮਾਇਆ ਫੇਰੀ ਤੱਤਾਂ ਦਾ ਸੁਭਾਅ ਹੀ ਪਰਮੇਸ਼ੁਰ ਕਿਰਪਾ ਕਰਕੇ ਬਦਲ ਦਿੰਦਾ ਹੈ।
ਸਰਬ ਸੀਲ ਮਮੰ ਸੀਲੰ,
ਅਕਾਲ ਉਹ ਬਾਣੀ ਹੈ ਕਿ ਸਾਰਿਆਂ ਜਿਹੜਾ ਨਰਮ ਸੁਭਾਅ ਮਮੰ ਸੀਲੰ, ਇਹ ਮੇਰਾ ਹੀ ਪਾਇਆ ਹੋਇਆ ਹੈ।
ਸਰਬ ਪਾਵਨ ਮਮ ਪਾਵਨ,
ਸਾਰਿਆਂ ਵਿੱਚ ਜਿਹੜੀ ਪਵਿੱਤਰਤਾ ਨਾ, ਮਮ ਮੇਰੀ ਪਵਿੱਤਰਤਾ ਦਿੱਤੀ ਹੋਈ ਹੈ, ਪਰਮੇਸ਼ੁਰ ਕਹਿੰਦਾ ਹੈ।
ਸਰਬ ਕਰਤਬ ਮਮੰ ਕਰਤਾ,
ਸਾਰੇ ਜਿੰਨੇ ਕਰਤੱਬ ਨੇ ਉਹਨਾਂ ਨੂੰ ਕਰਨ ਵਾਲਾ ਮੈਂ ਹੀ ਹਾਂ।
ਨਾਨਕ ਲੇਪ ਸ਼ੇਪ ਨਾ ਲਿਪਿਆ, ਤੇ
ਸਾਨੂੰ ਪਾਪਾਂ ਦੀ ਵਿਕਾਰਾਂ ਦੀ ਕੋਈ ਲਿਪਾਏ ਛੁਪਾਏ ਮਾਨ ਜੀ ਨਹੀਂ ਹੈ। ਬਸ ਸਰਬ ਸੀਲ ਮਮੰ ਸੀਲੰ, ਸਰਬ ਸੀਲ ਮਮੰ ਸੀਲੰ, ਇਸੇ ਤਰ੍ਹਾਂ ਬ੍ਰਹਮ ਗਿਆਨੀਆਂ ਦੀ ਅਵਸਥਾ ਵੀ ਹੈ, ਉਹ ਵੀ ਸਮਝਦੇ ਨੇ ਕਿ ਮੇਰਾ ਸਰੂਪ ਹੀ ਸਾਰਿਆਂ 'ਚ ਵਰਤ ਰਿਹਾ ਹੈ। ਸੋ ਨਾਲ ਇਸੇ ਤਰ੍ਹਾਂ ਜਗਿਆਸੂ ਜਨ ਜਿਹੜੇ ਉਹ ਬੇਨਤੀ ਕਰਦੇ ਨੇ, ਸਰਬ ਸੀਲ ਸੱਚੇ ਪਾਤਸ਼ਾਹ, ਜਿਵੇਂ ਸਾਰਿਆਂ ਨੂੰ ਸੀਲ ਨਰਮ ਸੁਭਾਅ ਆਪਣੇ ਪਿਆਰਿਆਂ ਨੂੰ ਤੂੰ ਦਿੱਤਾ ਹੈ, ਮਮੰ ਸੀਲੰ ਮੇਰੇ 'ਤੇ ਵੀ ਕਿਰਪਾ ਕਰ, ਮੇਰਾ ਵੀ ਜੜ ਸੱਤ ਵਾਲਾ ਨਰਮ ਸੁਭਾਅ ਕਿਰਪਾ ਕਰਕੇ ਬਣਾ ਦਿਓ।
ਸਰਬ ਪਾਵਨ ਮਮ ਪਾਵਨ,
ਜਿਵੇਂ ਸਾਰਿਆਂ ਨੂੰ ਤੁਸੀਂ ਪਵਿੱਤਰ ਕੀਤਾ ਨਾਮ ਦੀ ਦਾਤ ਬਖਸ਼ ਕਰਕੇ, ਇਸੇ ਤਰ੍ਹਾਂ ਮੇਰੇ ਹਿਰਦੇ ਨੂੰ ਵੀ ਪਾਵਨ ਪਵਿੱਤਰ ਕਰ ਦਿਓ।
ਸਰਬ ਕਰਤਬ ਮਮੰ ਕਰਤਾ,
ਜਿਵੇਂ ਸਾਰਿਆਂ ਨੇ ਤੁਸੀਂ ਕਰਤੱਬ ਕੀਤੇ ਆਪਣੇ ਪਿਆਰਿਆਂ ਦੇ, ਨਾਮਦੇਵ ਦੀ ਛੱਪੀ ਬੰਨੀ, ਅਨੇਲੀਆਂ ਗਊਆਂ ਚਾਰੀਆਂ, ਕਬੀਰ ਦਾ ਜੱਗ ਸੰਪੂਰਨ ਕੀਤਾ, ਤਿਉਂ ਮੇਰੇ ਵੀ ਜਿਹੜੇ ਕਾਰਜ ਨੇ ਕਿਰਪਾ ਕਰਕੇ ਪੂਰੇ ਕਰ ਦਿਓ।
ਨਾਨਕ ਲੇਪ ਸ਼ੇਪ ਨਾ ਲਿਪਿਆ, ਤੇ
ਕਿਰਪਾ ਕਰੋ ਪਾਪਾਂ ਦੀ ਲਿਪਾਏ ਮਾਨ ਜੀ ਨਾਲ ਮੈਂ ਨਿਬੜਾ ਨਾ, ਤੇ ਵਿਕਸ਼ਿਪਤ ਪੁਣਾ ਜਿਹੜਾ ਨਨਾ ਪੁਣਾ ਬਿਰਤੀ ਦਾ ਖਿਡਾਈ ਰਹਿ ਜਾਵੇ, ਲਿਪਾਏ ਮਾਨ ਜੀ ਤੋਂ ਲੇਪ ਸ਼ੇਪ ਤੋਂ ਮੈਨੂੰ ਇਹਨਾਂ ਦੀ ਲਿਪਾਏ ਬਾਣੀ ਤੋਂ ਨਿਰਲੇਪ ਕਰ ਦਿਓ ਸੱਚੇ ਪਾਤਸ਼ਾਹ।
ਸੀਤਲਮ ਚੰਦਰ ਦੇਵ,
ਠੰਡ ਪਾਉਣ ਵਾਲੀ ਕਿਹੜੀ ਚੀਜ਼ ਹੈ? ਸੋ ਕੋਈ ਕਹਿੰਦੇ ਨੇ ਕਿ ਜੇ ਚਿਰ ਦਾ ਵਿਛੜਿਆ ਹੋਇਆ ਪੁੱਤਰ ਮਾਤਾ ਨੂੰ ਮਿਲ ਜਾਵੇ, ਮਾਤਾ ਕਹਿੰਦੇ ਮੇਰੇ ਹਿਰਦੇ ਨੂੰ ਠੰਡ ਪੈ ਗਈ। ਕੋਈ ਕਹਿੰਦਾ ਕੋਈ ਮਿੱਤਰ ਮੇਰਾ ਮਿਲ ਪਿਆ, ਮੈਨੂੰ ਠੰਡ ਪੈ ਗਈ ਹੈ। ਸੋ ਕੋਈ ਕਹਿੰਦੇ ਨੇ ਕਿ ਜਿਹੜਾ ਚੰਦਨ ਹੁੰਦਾ ਨਾ ਬੜਾ ਠੰਡਾ ਹੁੰਦਾ ਹੈ। ਅਸਲ ਚੰਦਨ ਇੱਕ ਤੋਲਾ ਭਰ ਉਬਲਦੇ ਹੋਏ ਪਾਣੀ ਦੇ ਕੜਾਹੇ ਦੇ ਵਿੱਚ ਪਾ ਦਈਏ ਤਾਂ ਉਹ ਠਾਰ ਕੇ ਬਰਫ਼ ਵਰਗਾ ਕਰ ਦਿੰਦਾ ਹੈ, ਕਹਿੰਦੇ ਉਹ ਬੜਾ ਠੰਡਾ ਹੁੰਦਾ ਹੈ। ਕੋਈ ਕਹਿੰਦੇ ਨੇ ਚੰਦਰਮਾ ਬੜਾ ਠੰਡਾ ਹੈ, ਇਹਦੇ ਵਿੱਚੋਂ ਠੰਡ ਅਤੇ ਰਸ ਪੈਦਾ ਹੁੰਦਾ ਹੈ। ਕੋਈ ਕਹਿੰਦੇ ਨੇ ਸੋ ਇਸੇ ਤਰ੍ਹਾਂ ਜਿਹੜਾ ਆਪਣਾ ਸ਼ੀਤਲ ਰੁੱਤ ਹੈ, ਜਿਹੜੀ ਠੰਡ ਦੀ ਰੁੱਤ, ਇਹ ਬੜੀ ਭਾਰੀ ਠੰਡੀ ਹੈ। ਸੋ ਇਹਦੇ ਵਿੱਚ ਬੜੀ ਠੰਡ ਪੈਦਾ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ, ਇਹ ਠੀਕ ਠੰਡੀਆਂ ਚੀਜ਼ਾਂ ਨੇ? ਹਜ਼ੂਰ ਕਹਿੰਦੇ ਨਹੀਂ, ਇਹ ਤਿੰਨੇ ਨਹੀਂ ਠੰਡੀਆਂ। ਅਸਲ ਵਿੱਚ ਠੰਡ ਦੇਣ ਵਾਲੀ ਕਿਹੜੀ ਚੀਜ਼ ਹੈ? ਹਜ਼ੂਰ ਫਰਮਾਉਣਗੇ। ਸੋ ਕਹਿੰਦੇ ਨੇ ਸੀਤਲੰਗ ਚੰਦਰ ਦੇਵ ਹੈ, ਜਿਹੜਾ ਚੰਦਰਮਾ ਦੇਵ ਜਿਸ ਨੂੰ ਮੰਨਦੇ ਨੇ, ਇਹ ਵੀ ਠੰਡਾ ਨਹੀਂ। ਸੋ ਕਿਉਂਕਿ ਜਿਹੜੀਆਂ ਵਿਛੋੜੇ ਵਾਲੀਆਂ ਇਸਤਰੀਆਂ ਨੇ, ਉਹਨਾਂ ਨੂੰ ਇਹਦੀਆਂ ਕਿਰਨਾਂ ਤੀਰਾਂ ਦੀ ਨਿਆਈ ਵੱਜਦੀਆਂ ਨੇ, ਦੁੱਖ ਦਿੰਦੀਆਂ ਨੇ। ਉਲਟਾ ਸਗੋਂ ਵਿਛੋੜੇ ਵਾਲਿਆਂ ਨੂੰ ਚੰਦਰਮਾ ਦੇ ਜਿਹੜੀਆਂ ਕਿਰਨਾਂ ਨੇ, ਇਹ ਦੁੱਖਦਾਇਕ ਲੱਗਦੀਆਂ ਨੇ, ਉਹਨਾਂ ਦਾ ਚਿੱਤ ਫਿਰ ਵੀ ਤਪਦਾ ਰਹਿੰਦਾ। ਇਸ ਵਾਸਤੇ ਚੰਦਰਮਾ ਵੀ ਠੰਡ ਪਾਉਣ ਵਾਲਾ ਨਹੀਂ ਹੈ। ਜਿਹੜਾ ਬਾਵਨ ਚੰਦਰ ਹੈ ਉਹ ਵੀ ਪੂਰਾ ਠੰਡਾ ਨਹੀਂ। ਸੱਪ ਆਉਂਦੇ ਨੇ, ਉਹਦੇ ਉਦਾਲੇ ਪਲਮਦੇ ਨੇ, ਉਹਨਾਂ ਦੀ ਜ਼ਹਿਰ ਕੋਈ ਸਮੇਂ ਵਾਸਤੇ ਜ਼ਰੂਰ ਮੇਟਦਾ, ਕੋਈ ਸਮੇਂ ਵਾਸਤੇ ਉਹਨਾਂ ਨੂੰ ਠੰਡ ਦਿੰਦਾ ਹੈ, ਪਰ ਉਹਨਾਂ ਦੀ ਅੰਦਰੋਂ ਜ਼ਹਿਰ ਨਹੀਂ ਮੇਟ ਸਕਦਾ। ਕੋਈ ਸਮੇਂ ਵਾਸਤੇ ਉਹਨਾਂ ਨੂੰ ਠੰਡ ਮਿਲਦੀ ਹੈ, ਪਰ ਅੰਦਰ ਦੀ ਜਿਹੜੀ ਉਹਨਾਂ ਦੀ ਜ਼ਹਿਰ ਹੈ ਉਹਨੂੰ ਮੇਟਣ ਨੂੰ ਸਮਰੱਥ ਨਹੀਂ। ਇਸ ਵਾਸਤੇ ਚੰਦਰ ਵੀ ਪੂਰਾ ਠੰਡਾ ਨਹੀਂ। ਜਿਹੜੀ ਸੀਤਲ ਰੁੱਤ ਹੈ ਇਹ ਵੀ ਪੂਰੀ ਠੰਡੀ ਨਹੀਂ। ਕਈਆਂ ਨੂੰ ਸੜਕੇ ਦੀ ਬਿਮਾਰੀ ਹੁੰਦੀ ਹੈ, ਉਹ ਅੰਦਰੋਂ ਉਹਨਾਂ ਨੂੰ ਸਾੜ ਲੱਗਾ ਹੀ ਰਹਿੰਦਾ, ਬਾਹਰ ਜਿੰਨਾ ਮਰਜ਼ੀ ਕੋਰਾ ਪਵੇ, ਠੰਡ ਪਵੇ, ਪਰ ਉਹਨਾਂ ਦਾ ਚੇਤਨ ਰੁੱਤ ਤਪਦਾ ਹੀ ਰਹਿੰਦਾ। ਇਸ ਵਾਸਤੇ ਠੰਡ ਵਾਲੀ ਜਿਹੜੀ ਰੁੱਤ ਹੈ ਇਹ ਵੀ ਪੂਰੀ ਠੰਡੀ ਨਹੀਂ ਹੈ।
ਨਾਨਕ ਸੀਤਲੰ ਸਾਧ ਸਵਜਨ ਹੈ,
ਕਹਿੰਦੇ ਜੀ ਠੰਡੀ ਠੰਡ ਪਾਉਣ ਵਾਲੀ ਚੀਜ਼ ਕਿਹੜੀ ਹੈ? ਸ਼ਕਤੀ ਦੇਣ ਵਾਲੀ। ਕਹਿੰਦੇ ਭਾਈ ਜਿਹੜੇ ਸਾਧੂਆਂ ਦੀ ਸਵਜਨ ਪਿਆਰਿਆਂ ਦੀ ਸੰਗਤ ਹੈ ਨਾ, ਇਹ ਸ਼ਕਤੀ ਸ਼ਾਂਤੀ ਦੇ ਦੇਣ ਵਾਲੀ ਹੈ, ਇਹ ਠੰਡ ਦੇਣ ਵਾਲੀ ਹੈ। ਇਸ ਦੇ ਵਿੱਚ ਪਰਮੇਸ਼ੁਰ ਦਾ ਨਾਮ ਜਪਿਆ ਜਾਂਦਾ ਹੈ, ਨਾਮ ਦੇ ਜਪਣੇ ਕਰਕੇ ਛਾਤੀ ਸੀਤਲ, ਮਨ ਸੁਖੀ, ਸ਼ੰਤ ਗੋਬਿੰਦ ਗੁਣ ਗਾਏ। ਸੋ ਮਨ ਨੂੰ ਚੈਨ ਅਤੇ ਛਾਤੀ ਸੀਤਲ ਹੋ ਜਾਂਦੀ ਹੈ, ਠੰਡੀ ਹੋ ਜਾਂਦੀ ਹੈ। ਇਸ ਵਾਸਤੇ ਗੁਰੂ ਕੀ ਸਾਧ ਸੰਗਤੀ ਅਸਲ ਵਿੱਚ ਠੰਡ ਪਾਉਣ ਵਾਲੀ ਹੈ, ਬਾਕੀ ਇਹ ਤਿੰਨੇ ਚੀਜ਼ਾਂ ਵਿੱਚ ਠੰਡ ਨਹੀਂ ਹੈ।
ਮੰਤਰੰ ਰਾਮ ਰਾਮ ਨਾਮੰ।
ਸੋ ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸੋ ਮੰਤਰੰ ਰਾਮ ਰਾਮ ਨਾਮੰ, ਕਹਿੰਦੇ ਜੀ ਆਪ ਕਿਰਪਾ ਕਰਕੇ ਦੱਸੋ, ਜਿਹੜੇ ਪੂਰਨ ਪੁਰਖ ਨੇ, ਸਾਧੂ ਪਿਆਰੇ, ਸੋ ਉਹਨਾਂ ਦੀ ਨਿਸ਼ਾਨੀ ਕੀ ਹੈ? ਉਹਨਾਂ ਦੇ ਗੁਣ ਤਾਂ ਦੱਸੋ, ਹਰੇਕ ਹੀ ਸਾਧੂ ਬਣਿਆ ਫਿਰਦਾ, ਹਰੇਕ ਹੀ ਕਹਿੰਦਾ ਹੈ ਮੈਂ ਤੁਹਾਡਾ ਪਾਰ ਉਤਾਰਾ ਕਰਾਂਗਾ, ਮੈਂ ਤੁਹਾਡੀ ਕਲਿਆਣ ਕਰਾਂਗਾ, ਮੈਂ ਵੱਡਾ ਸੰਤ ਹੈ, ਮੈਂ ਵੱਡਾ। ਅੱਜ ਕੱਲ੍ਹ ਤਾਂ ਸੰਤ ਮਹਾਤਮਾ ਤਾਂ ਕਹਿਣਾ ਕਿਹੜੇ ਰਹਿ ਗਿਆ, ਮਾਤੀ ਮਾਰੀ ਗਈ, ਬਹੁਤੇ ਪਗਲੇ ਹੋ ਗਏ, ਕਿੰਨੇ ਅਸੀਂ ਗੁਰੂ ਹੀ ਹੈ, ਥਾਈਂ ਥਾਈਂ ਇਹ ਗੁਰੂਆਂ ਦੇ ਐਵੇਂ ਟੋਲੇ ਬਣੇ ਫਿਰਦੇ ਆ। ਸੋ ਸੱਚੇ ਪਾਤਸ਼ਾਹ ਤੁਸੀਂ ਦੱਸੋ ਕਿ ਜਿਹੜੇ ਪੂਰਨ ਪੁਰਖ ਨੇ, ਮਹਾਤਮਾ, ਬ੍ਰਹਮ ਗਿਆਨੀ, ਸਾਧੂ ਪਿਆਰੇ, ਉਹਨਾਂ ਵਿੱਚ ਕੀ ਗੁਣ ਹੁੰਦੇ ਨੇ, ਕੀ ਨਿਸ਼ਾਨੀਆਂ ਨੇ? ਆਪ ਉਹਨਾਂ ਦੀਆਂ ਨਿਸ਼ਾਨੀਆਂ ਦੱਸੋ, ਕਿ ਉਹਨਾਂ ਦੇ ਮਾਲਕ ਗੁਰੂ ਦਾ ਤਾਂ ਜਿਹੜਾ ਨਿਰਣਾ ਉਹ ਕਰ ਹੀ ਕੌਣ ਸਕਦਾ, ਦੱਸਿਆ ਨਹੀਂ ਜਾ ਸਕਦਾ। ਸੋ ਪਰਮੇਸ਼ਰ ਦੇ ਪਿਆਰੇ ਸਾਧੂ ਮਹਾਤਮਾ ਦੇ ਗੁਣ ਦੱਸਣ ਲੱਗੇ ਨੇ, ਮਹਾਤਮਾ ਕੌਣ ਹੁੰਦਾ, ਸੰਤ ਕੌਣ ਹੁੰਦਾ, ਸਾਧੂ ਕੌਣ ਹੁੰਦਾ ਹੈ? ਸੋ ਆਪ ਫਰਮਾਉਂਦੇ ਹਨ,
ਮੰਤਰੰ ਰਾਮ ਰਾਮ ਨਾਮੰ।
ਰਾਮ ਜੋ ਰਮਿਆ ਹੋਇਆ ਹੈ, ਰਾਮ ਜੋ ਬਾਗ ਦੀ ਨਿਆਈ ਸੁੰਦਰ ਹੈ, ਰਮਣ ਰੂਪ ਤੇ ਰਾਮ ਕਹਾਇਓ, ਉਸ ਦੇ ਗੁਰਮੰਤਰ ਨੂੰ, ਉਸ ਦੇ ਨਾਮ ਨੂੰ ਹਰ ਮੌਕੇ 'ਤੇ ਚੇਤੀ ਕਰਦੇ ਨੇ। ਜਿਹਨਾਂ ਸਾਸ ਕਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇਈ ਨਾਨਕਾ ਪੂਰਨ ਸੋਈ ਸੰਤ। ਆਉਂਦੇ ਜਾਂਦੇ ਸਵਾਸ ਨਾਲ ਜਿਹੜੇ ਹਰ ਮੌਕੇ 'ਤੇ ਪਰਮੇਸ਼ੁਰ ਦਾ ਨਾਮ ਚੇਤੇ ਕਰਦੇ ਨੇ, ਇੱਕ ਨਿਸ਼ਾਨੀ ਉਹਨਾਂ ਦੀ ਇਹ ਹੈ, ਮੰਤਰੰਗ ਰਾਮ ਰਾਮ ਨਾਮ। ਸੋ ਏਕ ਰਾਮ ਦਸਤ ਕਾ ਬੇਟਾ, ਏਕ ਰਾਮ ਰਾਮ ਸੋਤੇ ਗੁਣ 'ਤੇ ਨਿਆਰਾ। ਸੋ ਕਹਿੰਦੇ ਅਕਾਰ ਰਾਮ ਦਸਤ ਕਾ ਬੇਟਾ, ਸਕਾਰ ਰਾਮ ਕੜਕਟ ਮੈਂ ਲੇਟਾ, ਬਿੰਦੂ ਰਾਮ ਕਾ ਸਗਰ ਸੰਸਾਰਾ, ਨਿਰਗੁਣ ਰਾਮ ਸਭਨ 'ਤੇ ਨਿਆਰਾ। ਉਹ ਜਿਹੜਾ ਤਿੰਨਾਂ ਗੁਣਾਂ ਤੋਂ ਪਰੇ ਹੈ ਅਤੇ ਸਾਰਿਆਂ ਵਿੱਚ ਵਿਆਪਕ ਹੈ, ਸੋ ਸਾਰਿਆਂ ਤੋਂ ਨਿਆਰਾ, ਉਸ ਰਾਮ ਦੇ ਨਾਮ ਨੂੰ, ਉਸ ਗੁਰਮੰਤਰ ਨੂੰ ਹਰ ਮੌਕੇ 'ਤੇ ਜਿਹੜੇ ਰਸਨਾਂ ਦੇ ਨਾਲ ਉਚਾਰਦੇ ਨੇ, ਹਿਰਦੇ 'ਚ ਵਸਾਇਆ ਹੋਇਆ, ਸਵਾਸ ਸਵਾਸ ਚੇਤੇ ਕਰਦੇ ਹਨ, ਇੱਕ ਗੁਣ ਇਹ ਹੈ
ਧਿਆਨਮ ਸਰਬਤਰ ਪੂਰਨ ਹੈ,
ਜੇ ਉਹਨਾਂ ਦਾ ਧਿਆਨ ਐਸਾ ਹੈ ਉਹ ਪੂਰਨ ਸਾਰੇ ਸੰਸਾਰ ਦੇ ਵਿੱਚ, ਸਰਬਤਰ ਜਿਹੜਾ ਸਾਰਾ ਸੰਸਾਰ ਹੈ ਨਾ ਇਹਦੇ ਵਿੱਚ ਪੂਰਨ ਵਿਆਪਕ ਵਾਹਿਗੁਰੂ ਦਾ ਧਿਆਨ ਕਰਦੇ ਨੇ। ਇੰਨੀ ਕਿ ਉਹਨੂੰ ਇੱਕ ਦੇਸ਼ ਹੀ ਮੰਨਿਆ ਹੋਇਆ, ਨਹੀਂ ਤੌਲਾਮਾ ਦੇ ਦੇਣਾ ਭਗਤ ਜੀ ਨੇ, ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅੱਲਾ ਮੁਕਾਮਾ। ਸੋ ਅੱਲਾ ਏਕ ਮਸੀਤ ਵਾਸਤਾ ਹੈ, ਅਵਰ ਮੁਰਖ ਕਿਸ ਘੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਸੋ ਦੋਹਾਂ ਤੱਤ ਨਾ ਹੇਰਾ। ਸੋ ਕਹਿੰਦੇ ਮੈਨੂੰ ਇਹ ਚੰਗੀ ਗੱਲ ਨਹੀਂ ਲੱਗੀ, ਜੇ ਇੱਕ ਥਾਂ 'ਤੇ ਰੱਬ ਵਸਦਾ ਹੈ ਤਾਂ ਬਾਕੀ ਥਾਂ ਦਾ ਮਾਲਕ ਕੌਣ ਹੋਇਆ। ਸੋ ਜਦੋਂ ਦ੍ਰੋਪਦੀ ਜੀ ਦੇ ਕੱਪੜੇ ਲਾਹੁਣ ਲੱਗੇ ਉਸ ਮੌਕੇ 'ਤੇ ਕਹਿਣ ਲੱਗੀ, ਹੇ ਬਿੰਦਰਾਵਰ ਵਾਸੀ ਆਓ ਮੇਰੇ 'ਤੇ ਕਿਰਪਾ ਕਰੋ, ਸਹਾਇਤਾ ਕਰੋ, ਗੋਕਲ ਨਿਵਾਸੀ ਕਿਰਪਾ ਕਰੋ, ਮੁਰਲੀ ਮਨੋਹਰ ਕਿਰਪਾ ਕਰੋ, ਨਹੀਂ ਸਹਾਇਤਾ ਹੋਈ। ਸੋ ਜਦੋਂ ਕਹਿ ਦਿੱਤਾ ਕਿ ਹੇ ਸਰਬ ਵਿਆਪੀ ਕਿਰਪਾ ਕਰੋ ਤਾਂ ਚਾਤੀ ਸਹਾਇਤਾ ਹੋਈ। ਸੋ ਫਿਰ ਘਰ ਆਈ ਠਾਕੁਰ ਮਿਲੇ, ਜਦੋਂ ਘਰ ਵਿੱਚ ਆਈ ਤਾਂ ਭਗਵਾਨ ਮਿਲੇ, ਐਜ ਰਹੀ, ਕਹਿੰਦੇ ਹੇ ਪੁੱਤਰੀ ਦੱਸ, ਤੇਰੀ ਪ੍ਰਤੱਗਿਆ ਰਹਿ ਗਈ, ਪਤ ਬਚੀ ਤੇਰੀ, ਬੋਲੇ ਸ਼ਰਮਾਂਦੀ। ਸੋ ਸ਼ਰਮਸਾਰ ਹੋ ਕੇ ਬੋਲਣ ਲੱਗੀ, ਜੀ ਰਹਿ ਤਾਂ ਗਈ ਇੱਜ਼ਤ, ਪਰ ਪਹਿਲਾਂ ਕਿਉਂ ਨਾ ਹਾਜ਼ਰ ਹੋਏ। ਜਦੋਂ ਉਹਨਾਂ ਮੈਨੂੰ ਪਕੜਿਆ ਸਭਾ ਵਿੱਚ, ਮੱਥੇ ਵਾਲ ਦ੍ਰੋਪਦੀ ਆਉਂਦੀ, ਮੱਥੇ ਦੇ ਵਾਲਾਂ ਤੋਂ ਪਕੜ ਕੇ ਜਦੋਂ ਉਹਨੇ ਧੂ ਕੇ ਘਸੀਟ ਕੇ ਮੈਨੂੰ ਲਿਆਂਦਾ, ਉਦੋਂ ਕਿਉਂ ਨਾ ਮੇਰੀ ਰੱਖਿਆ ਕੀਤੀ। ਕਹਿਣ ਲੱਗੇ ਕਰਨੀ ਸੀ ਤੇਰੀ ਸਹਾਇਤਾ, ਪਰ ਤੈਨੂੰ ਆਪਣੇ ਪਤੀਆਂ 'ਤੇ ਮਾਣ ਸੀ, ਇਹ ਬਚਾਉਣਗੇ ਤਾਂ ਨਾ ਅਸੀਂ ਆਏ। ਫਿਰ ਜਦੋਂ ਖੜੀ ਕੀਤਾ ਸਭਾ ਦੇ ਵਿੱਚ, ਉਦੋਂ ਕਿਉਂ ਨਾ ਆਏ? ਕਹਿੰਦੇ ਉਦੋਂ ਤੂੰ ਸਾਨੂੰ ਕਹਿੰਦੀ ਸੀ ਗੋਕਲ ਨਿਵਾਸੀ, ਕਦੇ ਕਹਿੰਦੀ ਸੀ ਮੁਰਲੀ ਮਨੋਹਰ, ਸਾਨੂੰ ਤਾਂ ਇੱਕ ਦੇਸ਼ੀ ਮੰਨਿਆ ਸੀ, ਹਾਜ਼ਰ ਰਾਜ ਨਹੀਂ ਸੀ ਸਮਝਦੀ, ਅਸੀਂ ਨਾ ਆਏ। ਫਿਰ ਜਦੋਂ ਕੱਪੜਾ ਉਤਾਰ ਲੱਗੇ ਨੇ ਇੱਕ ਪੇਜ ਲਾਇਆ, ਉਸ ਮੌਕੇ ਤੱਕ ਤੇਰੀ ਇਹੀ ਭਾਵਨਾ ਬਣੀ ਰਹੀ, ਪਰ ਜਦੋਂ ਤੂੰ ਸਾਨੂੰ ਕਿਹਾ ਸਰਬ ਵਿਆਪੀ, ਅਸੀਂ ਕੋਲ ਹੀ ਤੇਰੇ ਖੜੇ ਸੀ, ਜਦੋਂ ਤੂੰ ਸਰਬ ਵਿਆਪੀ ਕਿਹਾ ਤੇਰੀ ਝੱਟ ਸਹਾਇਤਾ ਕੀਤੀ ਕਿ ਨਾ ਕੀਤੀ? ਸ਼ਰਮਸਾਰ ਹੋ ਕੇ ਕਹਿਣ ਲੱਗੀ, ਜੀ ਹਾਂ, ਇਹ ਭੁਲੇਖਾ ਸੀ ਮੇਰੇ ਵਰਗ, ਮੈਂ ਤੁਹਾਨੂੰ ਇੱਕ ਦੇਸ਼ੀ ਸਮਝਦੀ ਸੀ, ਜਦੋਂ ਸਰਬ ਵਿਆਪੀ ਜਾਣਿਆ ਤਾਂ ਸਹਾਇਤਾ ਹੋ ਗਈ। ਇਸ ਵਾਸਤੇ ਸਿਮਰੰਤ ਸੰਤ ਸਰਬੱਤਰ ਰਮਣੀ, ਚੇਤੇ ਕਰਦੇ ਨੇ ਵਾਹਿਗੁਰੂ ਨੂੰ ਰੱਬ ਦੇ ਪਿਆਰੇ, ਪਰ ਸਾਰਿਆਂ ਥਾਵਾਂ 'ਤੇ ਵਿਆਪਕ ਜਾਣ ਕੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਸੋ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ, ਜਿੱਥੇ ਵੀ ਸੰਸਾਰ ਵਿੱਚ ਜਾਈਏ ਤਿੱਥੇ ਮੇਰਾ ਸਾਈਂ ਮਾਨ ਨਾਲ ਹੈ। ਸੋ ਇਸ ਪ੍ਰਕਾਰ ਤਿਥਾਉਂ ਮੌਜੂਦ ਸੋਏ, ਮੂੰਹ ਜਲਾਉਂ ਤੱਥ। ਸੋ ਇਸ ਪ੍ਰਕਾਰ ਉਹ ਪਰਮੇਸ਼ੁਰ ਜਿਹੜਾ, ਜਿੱਥੋਂ ਤੁਰੀਏ ਜਲਾਉਂ ਰਸਤੇ ਵਿੱਚ ਚੱਲੀਏ ਅਤੇ ਜਿੱਥੇ ਪਹੁੰਚਣਾ ਤਿੱਥੇ ਮੌਜੂਦ ਸੋਏ, ਉਹ ਪਰਮੇਸ਼ੁਰ ਸਾਰਿਆਂ ਥਾਵਾਂ 'ਤੇ ਉਹ ਹਾਜ਼ਰ ਨਾਜ਼ਰ ਹੈ। ਜਿੱਥੋਂ ਤੁਰੀਏ ਰਸਤੇ ਵਿੱਚ ਚੱਲੀਏ ਅਤੇ ਜਿੱਥੇ ਪਹੁੰਚੀਏ ਸਾਰਿਆਂ ਥਾਵਾਂ 'ਤੇ ਵਾਹਿਗੁਰੂ ਹਾਜ਼ਰ ਨਾਜ਼ਰ ਹੈ। ਇਉਂ ਸਰਬ ਵਿਆਪੀ ਹਾਜ਼ਰ ਨਾਜ਼ਰ ਜਾਣ ਕੇ ਵਾਹਿਗੁਰੂ ਦਾ ਉਹ ਧਿਆਨ ਕਰਦੇ ਨੇ। ਇਹ ਨਹੀਂ ਕਿ ਰੱਬ ਕਿਧਰੇ ਹੋਵੇਗਾ ਅਤੇ ਧਿਆਨ ਇੱਥੇ ਜੋੜੀਏ, ਨਹੀਂ, ਹਾਜ਼ਰ ਨਾਜ਼ਰ ਜਾਣ ਕੇ, ਸਰਬ ਵਿਆਪੀ ਜਾਣ ਕਰਕੇ ਧਿਆਨ ਕਰਦੇ ਨੇ। ਰੱਬ ਦੇ ਪਿਆਰਿਆਂ ਦਾ ਐਡਾ ਵੱਡਾ ਧਿਆਨ ਹੈ, ਸਭ ਸੰਸਾਰ 'ਚ ਉਸਨੂੰ ਪੂਰਨ ਵਿਆਪਕ ਜਾਣਦੇ ਹਨ।
ਗਿਆਨੰ ਸਮ ਦੁੱਖ ਸੁਖੰ,
ਜਦੋਂ ਸੁੱਖ ਹੋਵੇ ਤਾਂ ਫਿਰ ਤਾਂ ਗਿਆਨ ਦੀਆਂ ਗੱਪਾਂ ਹਰੇਕ ਹੀ ਮਾਰ ਲੈਂਦਾ, ਚਾਰ ਗੱਲਾਂ ਚੇਤੇ ਕਰਕੇ। ਪਰ ਜਦੋਂ ਬਿਪਤਾ ਪੈ ਜਾਵੇ, ਔਕੜ ਪੈ ਜਾਵੇ, ਫਿਰ ਨਹੀਂ ਗੱਲ ਆਉਂਦੀ, ਤਾਂ ਫਿਰ ਹੋਰ ਹੀ ਸੁਭਾਅ ਬਣ ਜਾਂਦਾ। ਪਰ ਧੰਨ ਰੱਬ ਦੇ ਪਿਆਰੇ ਜਿਹੜੇ ਨੇ, ਗਿਆਨੰ ਸਮ ਦੁੱਖ ਸੁਖੰ, ਦੁੱਖ ਵਿੱਚ ਵੀ ਸੁੱਖ ਵਿੱਚ ਵੀ ਰੱਬ ਦੇ ਪਿਆਰੇ ਨੂੰ ਸਮ ਇੱਕੋ ਜਿਹਾ ਗਿਆਨ। ਉਹ ਦੁੱਖ ਦੇ ਵਿੱਚ ਭੁੱਲ ਨਹੀਂ ਜਾਂਦੇ ਵਾਹਿਗੁਰੂ ਨੂੰ, ਬੇਮੁੱਖ ਨਹੀਂ ਹੋ ਜਾਂਦੇ, ਉਦੋਂ ਚਿੱਤ ਦੀ ਬਿਰਤੀ ਬੇਬਲ ਨਹੀਂ ਹੋ ਜਾਂਦੀ। ਇਹ ਨਹੀਂ ਕਿ ਉਦੋਂ ਰੱਬ ਚੇਤੇ ਨਾ ਆਵੇ, ਉਹਦੇ ਹਾਏ ਰੱਬਾ ਹੀ ਮੂੰਹੋਂ ਨਿਕਲੇ। ਸੋ ਨਹੀਂ, ਦੁੱਖ ਵਿੱਚ ਵੀ ਸੁੱਖ ਵਿੱਚ ਵੀ ਰੱਬ ਦੇ ਪਿਆਰਿਆਂ ਨੂੰ ਇੱਕੋ ਜਿਹਾ ਗਿਆਨ ਹੈ। ਧੰਨ ਗੁਰੂ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਬਾਣੀ ਆਪ ਫਰਮਾ ਰਹੇ ਨੇ, ਜੋ ਕੌਮ ਆਪ ਜੋ ਰਸਨਾ ਤੋਂ ਉਚਾਰੇ ਨੇ ਬਚਨ, ਉਹਨਾਂ ਨੂੰ ਆਪਣੇ ਸਰੀਰ ਨਾਲ ਵਰਤਾ ਕੇ ਵਿਖਾਇਆ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੱਤੀ ਤਵੀ 'ਤੇ ਬੈਠੇ ਹਨ, ਆਇਆ ਸਾਈਂ ਜੀ ਅਮੀਰ ਵੇਖ ਕੇ ਹੋ ਗਿਆ ਬੇਬਲ, ਦਸ਼ ਖਾ ਕੇ ਡਿੱਗ ਪਿਆ। ਮੇਰੇ ਅੱਲਾ ਤਾਲਾ ਪਾਕ ਪਵਿੱਤਰ ਸੂਪ ਇਹ ਕੀ ਕੌਮ 'ਚ ਰਚਿਆ ਜੇ? ਹਜ਼ੂਰ ਕਹਿ ਲੱਗੇ ਮੀਆਂ ਮੀਰ ਸੰਸਾਰ ਨੂੰ ਠਾਰਨ ਲੱਗੇ ਹੈ। ਸੋ ਸੱਚੇ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ ਜੇ, ਆਗਿਆ ਦੇ ਦਿਓ ਲਾਹੌਰ ਦਿੱਲੀ ਦੀ ਚਿੱਠ ਖੜਕਾ ਦੇਵਾ, ਨਹੀਂ ਤੇਰੇ ਗਿਆਨ ਵਿੱਚ ਕਚਿਆਈ ਹੈ, ਖਿਆਲ ਕਰ ਇੱਧਰ ਵੇਖ ਉਤਾਰੂ। ਉਹ ਕਿੰਨੇ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਸਭ ਗੱਲ ਪੱਲਾ ਪਾਈ, ਹੱਥ ਜੋੜ ਕੇ ਬੇਨਤੀਆਂ ਕਰ ਰਹੇ ਨੇ, ਆਗਿਆ ਮੰਗ ਰਹੇ ਨੇ ਕਿ ਜੇ ਆਗਿਆ ਦੇ ਦਿਓ ਤਾਂ ਜੋ ਚਾਹੀਏ ਅਸੀਂ ਕਰ ਦੇਈਏ। ਪਰ ਸਾਡੇ ਵੱਲੋਂ ਆਗਿਆ ਨਹੀਂ ਹੋ ਰਹੀ, ਅਸੀਂ ਕਿਹਾ ਸਾਡੇ ਭਾਣੇ 'ਚ ਦਖਲ ਨਾ ਦਿਓ, ਅਸੀਂ ਕਹਿਣਾ ਹੈ ਜੋ ਤੁਧ ਭਾਵਾ ਸਾਈ ਭਲੀਕਾਰ, ਤੋ ਸਦਾ ਸਲਾਮਤ ਨਿਰੰਕਾਰ। ਅਸੀਂ ਕਹਿੰਦੇ ਹਾਂ ਤੇਰਾ ਕੀ ਆ ਮਿੱਠਾ ਲਾਗਾ, ਹਰ ਨਾਮ ਪਦਾਰਥ ਨਾਨਕ ਮੰਗ ਹੈ। ਇਹ ਤੱਤ ਸਾਡੇ ਹੀ ਪੈਦਾ ਕੀਤੇ ਹੋਏ ਨੇ, ਸਾਡੇ ਵਿਰੋਧੀ ਕਿਵੇਂ ਹੋ ਸਕਦੇ ਨੇ? ਸਾਡੀ ਆਗਿਆ ਵਿੱਚ ਨੇ ਮੀਆਂ ਮੀਰ, ਅਸੀਂ ਤੱਤੀ ਤਵੀ 'ਤੇ ਬੈਠੇ ਹੋਏ ਵੀ ਉਸੇ ਆਨੰਦ ਵਿੱਚ ਲੀਨ ਹਾਂ ਜਿਸ ਆਨੰਦ ਵਿੱਚ ਅਸੀਂ ਹਰਿਮੰਦਰ ਸਾਹਿਬ 'ਚ ਸੰਗਤਾਂ ਦੇ ਵਿਚਾਲੇ ਸੱਚੇ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸੀ। ਉਬਲਦੀ ਦੇਗ ਸਾਡਾ ਕੀ ਵਿਗਾੜ ਸਕਦੀ ਹੈ, ਜਿਵੇਂ ਹਰ ਕੀ ਪੌੜੀ 'ਤੇ ਹਰੋ ਚੁੱਭਾ ਲਾਇਆ ਕਰਦੇ ਸੀ, ਇਸ ਉਬਲਦੀ ਦੇਗ ਵਿੱਚ ਬੈਠੇ ਹੋਏ ਵੀ ਅਸੀਂ ਉਸੇ ਆਨੰਦ ਵਿੱਚ ਲੀਨ ਹਾਂ। ਇਹ ਤੱਤਾ ਰੇਤਾ ਸਾਡੇ ਸੀਸ 'ਚ ਪਿਆ ਹੋਇਆ ਸਾਡਾ ਕੀ ਵਿਗਾੜ ਸਕਦਾ ਹੈ, ਜਿਵੇਂ ਸੰਗਤਾਂ ਫੁੱਲਾਂ ਦੀ ਵਰਖਾ ਕਰਿਆ ਕਰਦੀਆਂ ਸਨ, ਚੰਦਨ ਬੂਰ ਪਾਉਂਦੀਆਂ ਸਨ। ਸੋ ਉਹੋ ਜਿਹਾ ਹੀ ਆਨੰਦ ਸਾਨੂੰ ਇਸ ਤੱਤੇ ਰੇਤੇ ਵਿੱਚੋਂ ਆ ਰਿਹਾ ਹੈ। ਸੋ ਧੰਨ ਗੁਰੂ ਅਰਜਨ ਸਾਹਿਬ ਉਹ ਚੋਜੀ ਪ੍ਰੀਤਮ ਕਹਿ ਰਹੇ ਨੇ, ਦੁੱਖ ਵਿੱਚ ਵੀ ਸੁੱਖ ਵਿੱਚ ਵੀ ਇੱਕੋ ਜਿਹਾ ਗਿਆਨ, ਗਿਆਨ ਵਿੱਚ ਫਰਕ ਨਹੀਂ ਪੈਂਦਾ। ਧੰਨ ਗੁਰੂ ਕੇ ਸਿੱਖ ਵੀ ਜਿਹੜੇ ਨੇ, ਜਿਹਨਾਂ ਤਰਹਿਮਤ ਕੀਤੀ, ਉਹਨਾਂ ਦੇ ਗਿਆਨ ਵਿੱਚ ਵੀ ਫਰਕ ਨਹੀਂ ਪਿਆ। ਜਦੋਂ ਆਰੇ ਨਾਲ ਚੀਰਿਆ ਜਾ ਰਿਹਾ ਸੀ ਭਾਈ ਮਤੀਦਾਸ, ਉਹਦੇ ਗਿਆਨ ਵਿੱਚ ਕੋਈ ਫਰਕ ਨਹੀਂ ਪਿਆ। ਦਿਆਲ ਦਾਸ ਜੀ ਦੇਗੇ ਵਿੱਚ ਉਬਲਦੇ ਨੇ, ਉਹਨਾਂ ਦੇ ਗਿਆਨ ਵਿੱਚ ਫਰਕ ਨਹੀਂ ਪਿਆ। ਸੁਖਮਨੀ ਸਾਹਿਬ ਦਾ ਪਾਠ ਜਿਉਂ ਕਰ ਤਿਉਂ ਹੋ ਰਿਹਾ, ਸਰੀਰ ਗੁਰੂ ਕੇ ਸਿੱਖ ਦਾ ਦੇਗੇ 'ਚ ਬੈਠਦਿਆਂ ਸਾਰ ਛਾਲੇ ਛਾਲੇ ਹੋ ਗਿਆ, ਚਮੜੀ ਲੈ ਗਈ, ਚਰਬੀ ਢਲ ਗਈ, ਹੱਡੀਆਂ ਦਾ ਪਿੰਜਰਾ ਕੇਵਲ ਬਾਕੀ ਹੈ। ਪਰ ਜਦੋਂ ਤੱਕ ਸੁਖਮਨੀ ਸਾਹਿਬ ਦਾ ਭੋਗ ਨਹੀਂ ਪੈ ਗਿਆ, ਤਦੋਂ ਤੱਕ ਦੇਗੇ ਵਿੱਚੋਂ ਆਵਾਜ਼ ਆਉਣੋਂ ਨਹੀਂ ਹਟੀ। ਉਬਲਦੀ ਦੇਗ ਵਿੱਚੋਂ ਵੀ ਮਗਰੋਂ ਇਹੀ ਆਵਾਜ਼ ਆਉਂਦੀ ਰਹੀ, ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਦਾ ਜਾਵੇ, ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਦਾ ਜਾਵੇ, ਕੇ ਪਿਆਰਿਆਂ ਦਾ ਐਸਾ ਜੀਵਨ ਹੈ। ਗਿਆਨ ਸਮ ਦੁੱਖ ਸੁੱਖ, ਸੁੱਖ ਵਿੱਚ ਵੀ ਇੱਕੋ ਜਿਹਾ ਗਿਆਨ ਹੈ, ਦੁੱਖ ਵਿੱਚ ਵੀ ਇੱਕੋ ਜਿਹਾ ਗਿਆਨ ਹੈ, ਗਿਆਨ ਵਿੱਚ ਫਰਕ ਨਹੀਂ ਪਿਆ। ਸੋ ਜਗਿਆਸੂ ਜਾਂ ਆਮ ਲੋਕ ਜਿਹੜੇ ਨੇ ਉਹ ਦੁੱਖ ਨੂੰ ਬੜਾ ਭਾਰੀ ਮਹਿਸੂਸ ਕਰਦੇ ਨੇ, ਦੂਸਰੇ 'ਤੇ ਦੋਸ਼ ਵੀ ਆਰੋਪਦੇ ਨੇ, ਉਹਨਾਂ ਨੂੰ ਦੂਰਾ ਦੁੱਖ ਲੱਗਦਾ ਹੈ, ਫਲਾਣੇ ਨੇ ਮੈਨੂੰ ਦੁੱਖ ਦਿੱਤਾ ਹੈ। ਸੋ ਇੱਕ ਦੁੱਖ ਮਨ ਨੂੰ, ਇੱਕ ਦੁੱਖ ਸਰੀਰ ਨੂੰ। ਜਿਹੜੇ ਜਗਿਆਸੂ ਨੇ ਉਹ ਸਰੀਰਕ ਸੁੱਖ ਨੂੰ ਵੀ ਗੁਰੂ ਕੇ ਪਿਆਰੇ ਸਮਝਦੇ ਨੇ, ਜੇ ਪਰਮੇਸ਼ੁਰ ਨੇ ਸੁੱਖ ਦਿੱਤਾ ਤਾਂ ਰੱਬ ਦੀ ਕਿਰਪਾ ਪੂਰਬਲੇ ਪੁੰਨਾ ਕਰਕੇ ਹੈ, ਜੇ ਦੁੱਖ ਆ ਬਣੇ ਤਾਂ ਕਹਿੰਦੇ ਨੇ ਰੱਬ ਦਾ ਸ਼ੁਕਰ ਹੈ, ਕਿਉਂਕਿ ਕੀਤੇ ਸੀ ਪਾਪ ਉਹ ਕਰਜ਼ਾ ਸੀ ਸਿਰ 'ਤੇ ਰੱਬ ਉਤਾਰ ਰਿਹਾ, ਸਾਨੂੰ ਸੁਰਖਰੂ ਕਰ ਰਿਹਾ। ਪਰ ਜਿਹੜੇ ਬ੍ਰਹਮ ਗਿਆਨੀ ਨੇ ਉਹ ਸਰੀਰ ਨੂੰ ਵੀ ਮਿੱਥਿਆ, ਸਰੀਰ ਦੇ ਸੁੱਖ ਨੂੰ ਵੀ ਮਿੱਥਿਆ ਅਤੇ ਸਰੀਰ ਦੇ ਦੁੱਖ ਨੂੰ ਵੀ ਮਿੱਥਿਆ ਸਮਝਦੇ ਨੇ। ਇਸ ਵਾਸਤੇ ਉਹਨਾਂ ਦਾ ਜਿਹੜਾ ਗਿਆਨ ਹੈ ਦੁੱਖ ਸੁੱਖ ਦੇ ਵਿੱਚ ਇੱਕੋ ਜਿਹਾ ਰਹਿੰਦਾ ਹੈ। ਜਾਓ ਕਿਸੇ ਅੱਜ ਬਨੌਟੀ ਗੁਰੂ ਦੇ ਹੱਥ 'ਤੇ ਥੋੜ੍ਹਾ ਜਿਹਾ ਗਰਮ ਪਾਣੀ ਪਾ ਕੇ ਵੇਖੀਏ, ਭਲਾ ਉਹ ਜਿਹੀਆਂ ਗੱਲਾਂ ਕਰ ਸਕਦਾ ਜਿਹੜਾ ਐਵੇਂ ਬੈਠਾ ਗੱਪਾਂ ਮਾਰਦਾ। ਸੋ ਰੱਬ ਦੇ ਪਿਆਰੇ ਜਿਹੜੇ ਨੇ ਉਹਨਾਂ ਦੇ ਗਿਆਨ ਦੁੱਖ ਅਤੇ ਸੁੱਖ ਵਿੱਚ ਇੱਕੋ ਜਿਹਾ ਹੋਵੇਗਾ।
ਜੁਗਤ ਨਿਰਮਲ ਨਿਰਵਾਰਣ,
ਉਹਨਾਂ ਦੀ ਜੁਗਤੀ ਕੀ ਹੈ, ਬੜੀ ਉੱਜਲ ਹੈ। ਉੱਜਲ ਜੁਗਤੀ ਕਿਹੋ ਜਿਹੀ ਹੈ, ਕਹਿੰਦੇ ਨਿਰਵਾਰਣ ਹੈ, ਉਹ ਵੈਰ ਨਹੀਂ ਕਿਸੇ ਨਾਲ ਕਰਦੇ, ਸਾਰਿਆਂ ਨੂੰ ਆਪਣਾ ਸਾਰ ਵਿੱਚ ਆਪਣਾ ਆਤਮਾ ਵੇਖਦੇ ਨੇ, ਆਪਣਾ ਰੂਪ ਤੱਕਦੇ ਨੇ। ਉਹਨਾਂ ਦੀ ਯੁਕਤੀ ਬੜੀ ਨਿਰਮਲ ਹੈ, ਉੱਜਲ ਹੈ। ਉਹ ਸੰਤ ਕਰੈ ਨਾ ਵੈਰ ਕਿਸੂ ਸੰਗ ਵਰਤੈ, ਸਭ ਕਹਿ ਹਿਤ ਮੈਂ ਅੱਤ ਹੀ। ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰ ਆਈ, ਬ੍ਰਹਮ ਪਸਾਰ ਪਸਾਰਿਓ ਪੀਤਰ ਸਤਿਗੁਰ ਤੇ ਸੋਝੀ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਤੱਤੀ ਤਵੀ 'ਤੇ ਬੈਠੇ ਹੋਏ ਵੀ ਬਿਠਾਉਣ ਵਾਲਿਆਂ ਨੂੰ ਵੀ ਕਹਿੰਦੇ ਨੇ, ਸਾਡਾ ਕੋਈ ਦੁਸ਼ਮਣ ਨਹੀਂ, ਸਾਡਾ ਕੋਈ ਵੈਰੀ ਨਹੀਂ। ਧੰਨ ਗੁਰੂ ਅਰਜਨ ਸਾਹਿਬ, ਇਹ ਤੁਹਾਨੂੰ ਹੀ ਬਣਾਉਂਦਾ ਹੈ, ਆਪ ਹੀ ਸੱਚੇ ਪਾਤਸ਼ਾਹ ਫਰਮਾ ਰਹੇ ਹਨ।
ਦਇਆਲ ਸਰਬਤਰ ਜੀਆ,
ਸਾਰੇ ਜੀਆਂ 'ਤੇ ਦਇਆ ਕਰਦੇ ਨੇ, ਸਾਰੇ ਜੀਆਂ 'ਤੇ, ਜਿਹੜਾ ਵੀ ਕੋਈ ਅੱਗੇ ਆ ਜਾਵੇ ਕਿਰਪਾ ਹੀ ਕਿਰਪਾ ਕਰੀ ਜਾਣੀ ਹੈ। ਸੋ ਕਿਸੇ ਨੇ ਵੀ ਦੁੱਖ ਨਹੀਂ ਦੇਣਾ।
ਪੰਜ ਦੋਖ ਵਿਵਰਜਿਤ ਹੈ,
ਜਿਹੜੇ ਪੰਜ ਦੋਸ਼ ਨੇ ਨਾ, ਸਬਰ ਸਪਰਸ਼ ਰੂਪ ਰਸ ਗੰਧ, ਵਿਸ਼ੇਸ਼ ਕਰਕੇ ਉਹਨਾਂ ਨੂੰ ਵਰਜ ਦਿੱਤਾ, ਰੋਕ ਦਿੱਤਾ, ਨੇੜੇ ਨਹੀਂ ਉਹਨਾਂ ਨੂੰ ਲੱਗਣ ਦਿੰਦੇ। ਪੰਜ ਜਿਹੜੇ ਦੋਖ ਨੇ, ਕਲੰਕ ਕੀ ਕਰਨ ਵਾਲੇ ਜੀਵਨ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਵਿਵਰਜਿਤ ਕਰ ਦਿੱਤਾ, ਮਨਾ ਕਰ ਦਿੱਤਾ, ਨਹੀਂ ਨੇੜੇ ਲੱਗਣ ਦਿੰਦੇ ਪੰਜਾਂ ਵਿਕਾਰਾਂ ਨੂੰ, ਦੋਸ਼ਾਂ ਨੂੰ, ਕਲੰਕਾਂ ਨੂੰ ਵੀ ਨੇੜੇ ਨਹੀਂ ਆਉਣ ਦਿੰਦੇ ਗੁਰੂ ਕੇ ਪਿਆਰੇ।
ਭੋਜਨ ਗੋਪਾਲ ਕੀਰਤਨ,
ਸਰੀਰ ਦੀ ਰੱਖਿਆ ਵਾਸਤੇ ਭੋਜਨ ਛਕਦੇ ਨੇ, ਪਰ ਧਰਮ ਦੀ ਕਿਰਤ ਦਾ ਔਰ ਗੁਰੂ ਕੀ ਆਗਿਆ ਅਨੁਸਾਰ। ਅਤੇ ਆਤਮਕ ਖੁਰਾਕ ਉਹਨਾਂ ਦੀ ਕੀ ਹੈ ਜੀ, ਜੇ ਸਾਸਰੇ ਐਸੇ ਬਲੀ ਰਹਿੰਦੇ ਨੇ। ਸੋ ਕਹਿੰਦੇ ਭੋਜਨਮ ਗੋਪਾਲ ਕੀਰਤਨ, ਗੋਪਾਲ ਪਰਮੇਸ਼ਰ ਦਾ ਕੀਰਤਨ ਦਾ ਭੋਜਨ ਗੁਰੂ ਕੇ ਪਿਆਰੇ ਖਾਂਦੇ ਹਨ। ਅਖੰਡ ਕੀਰਤਨ ਅਤੇ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ।
ਅਲਪ ਮਾਇਆ ਜਲ ਕਮਲ ਰਹਿਤ ਹੈ,
ਅਲਪ ਤੁਛ ਸਮਝਦੇ ਨੇ ਮਾਇਆ ਨੂੰ। ਸੋ ਨਾਮਾਲੂਮ ਹਸਤੀ, ਜਿਵੇਂ ਆਮ ਲੋਕ ਤਾਂ ਰੱਬ ਨੂੰ ਨਾਮਾਲੂਮ ਹਸਤੀ ਮੰਨਦੇ ਹੈ, ਪਰ ਰੱਬ ਦੇ ਪਿਆਰੇ ਜਿਹੜੇ ਨੇ ਮਾਇਆ ਨੂੰ ਤੁਛ ਸਮਝਦੇ ਆ। ਅਲਪ ਜੇ ਲੱਲੇ ਨੂੰ ਸਿਆਰੀ ਹੁੰਦੀ ਤਾਂ ਅਲੇਪ ਨਿਰਲੇਪ ਹੁੰਦਾ, ਪਰ ਇਹ ਲੱਲਾ ਮੁਕਤਾ ਅਲਪ ਨਾਮ ਤੁਛ ਦਾ। ਵਿਨਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁੱਖ ਬਣੀ ਹੈ। ਜਿਹੜਾ ਛਿਨ ਵਿੱਚ ਨਾਸ਼ ਹੋ ਜਾਵੇ ਉਹ ਤੁਛ ਸੁੱਖ ਕਹੀਦਾ, ਫਿਰ ਨਾਸ਼ ਹੋ ਜਾਣ ਵਾਲਾ। ਇਸ ਵਾਸਤੇ ਅਲਪ ਨਾਮ ਤੁਛ ਸਮਝਦੇ ਨੇ ਮਾਇਆ ਨੂੰ। ਅਲਪ ਮਾਇਆ ਜਲ ਕਮਲ ਰਹਿਤਾ ਹੈ, ਕਿ ਜਿਵੇਂ ਜਲ ਦੇ ਵਿੱਚ ਕਮਲ ਨਿਰਲੇਪ ਰਹਿੰਦਾ ਹੈ, ਅਤੇ ਉਹ ਮਾਇਆ ਵਿੱਚ ਰਹਿੰਦੇ ਹੋਏ, ਧੀਆਂ ਪੁੱਤਰਾਂ ਵਿੱਚ ਰਹਿੰਦੇ ਹੋਏ, ਪਰਿਵਾਰ ਵਿੱਚ ਰਹਿੰਦੇ ਹੋਏ, ਉਹ ਗੁਰੂ ਕੇ ਪਿਆਰੇ ਨਿਰਲੇਪ ਰਹਿੰਦੇ ਹਨ। ਸੋ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ।
ਉਪਦੇਸ਼ ਸਮ ਮਿੱਤਰ ਸਤਰ,
ਜੇ ਕੋਈ ਮਿੱਤਰ ਆ ਜਾਵੇ ਉਹਨੂੰ ਵੀ ਉਹੋ ਜਿਹਾ ਉਪਦੇਸ਼, ਅਤੇ ਜੇ ਕੋਈ ਦੁਸ਼ਮਣ ਆ ਕੇ ਕਹਿ ਜੇ ਮੈਨੂੰ ਉਪਦੇਸ਼ ਦਿਓ, ਉਹਨੂੰ ਵੀ ਉਹੋ ਜਿਹਾ ਉਪਦੇਸ਼। ਉਹ ਦੁਸ਼ਮਣੀ ਕਰਨ ਵਾਲਾ ਭਾਵੇਂ ਦੁਸ਼ਮਣ ਬਣਿਆ ਰਹੇ, ਰੱਬ ਦੇ ਪਿਆਰਿਆਂ ਦਾ ਦੁਸ਼ਮਣ ਕੋਈ ਨਹੀਂ ਹੁੰਦਾ। ਇਸ ਵਾਸਤੇ ਕੋਈ ਦੁਸ਼ਮਣੀ ਵਾਲਾ, ਕੋਈ ਮਿੱਤਰ ਕੋਣੇ ਵਾਲਾ ਆ ਜਾਵੇ, ਉਪਦੇਸ਼ ਦੋਹਾਂ ਨੂੰ ਇੱਕੋ ਦੇਣਗੇ ਕਿ ਭਾਈ ਸਿਮਰਨ ਭਜਨ ਕਰ, ਆਪਣਾ ਭਲਾ ਕਰਨਾ, ਵਾਹਿਗੁਰੂ ਵਿੱਚ ਜੋੜ, 84 ਦਾ ਗੇੜਾ ਆਪਣਾ ਕੱਟ। ਸੋ ਗੁਰੂ ਕਾ ਅੰਮ੍ਰਿਤ ਛਕ ਬਾਣੀ ਪੜ੍ਹ, ਸੋ ਉੱਚਾ ਜੀਵਨ ਬਣਾ, ਤੇਰਾ ਵੀ ਭਲਾ ਹੋਵੇ। ਦੁਸ਼ਮਣ ਨੂੰ ਵੀ ਆਪਣੇ ਨੂੰ ਵੀ ਇੱਕੋ ਜਿਹਾ ਉਹ ਉਪਦੇਸ਼ ਦਿੰਦੇ ਹਨ।
ਭਗਵੰਤ ਭਗਤ ਭਾਵਨੀ,
ਅਤੇ ਹੋਰ ਕੀ ਕਰਦੇ ਨੇ, ਕਹਿੰਦੇ ਭਗਵੰਤ ਪਰਮੇਸ਼ਰ ਦੀ ਭਗਤੀ ਦੀ ਸਰਧਾ ਪੈਦਾ ਕਰ ਦਿੰਦੇ ਨੇ। ਉਹਨਾਂ ਦੇ ਅੰਦਰ ਭਗਵੰਤ ਦੀ ਭਗਤੀ ਦੀ ਭਾਵਨੀ ਹੁੰਦੀ ਹੈ, ਸੋ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਦੇ ਹਨ ਹਰ ਮੌਕੇ ਤੇ।
ਪਰ ਨਿੰਦਾ ਨਹਿ ਸਰੋਤ ਸ਼ਰਵਣ,
ਪਰਾਈ ਨਿੰਦਾ ਨਹੀਂ ਸੁਣਦੇ ਕੰਨਾਂ ਵਿੱਚ। ਸੋ ਗੁਰੂ ਕੇ ਪਿਆਰੇ, ਸੋ ਕਰਨ ਨਾ ਸੁਣਿਆ ਕਹੋ ਕਿ ਨਿੰਦਾ, ਸਭ ਤੇ ਜਨ ਆਪਸ ਤੋਂ ਮੰਦਾ। ਕਹਿੰਦੇ ਭਾਈ ਅਸੀਂ ਸਭ ਤੋਂ ਮਾੜੇ ਹਾਂ ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਿਹੜਾ ਇਹ ਸਮਝਦਾ ਭਾਈ ਮੈਂ ਸਾਰਿਆਂ ਨਾਲੋਂ ਮਾੜਾ ਹੈ, ਮੇਰੇ ਕੋਲ ਫਲਾਨੇ ਦੀ ਕੀ ਗੱਲ ਕਰਨ ਲੱਗਾ, ਉਹਦੇ ਨਾਲ ਤਾਂ ਮੈਂ ਆਪ ਮਾੜਾ ਹੈ, ਜੇ ਮੈਂ ਚੰਗਾ ਹਾਂ ਤਾਂ ਉਹਦੀ ਇਹ ਗੱਲ ਸੁਣਾ ਨਾ। ਇਸ ਵਾਸਤੇ ਇਹ ਯੁਗਤੀ ਹੈ ਰੱਬ ਦੇ ਪਿਆਰਿਆਂ ਕੋਲ, ਆਪਣੇ ਆਪ ਨੂੰ ਸਭ ਤੋਂ ਨੀਵਾਂ ਅਤੇ ਮਾੜਾ ਸਮਝਦੇ ਹਨ। ਸੋ ਗੁਰੂ ਕੇ ਪਿਆਰੇ ਪਰਾਈ ਨਿੰਦਾ ਨਹੀਂ ਕੰਨਾਂ ਵਿੱਚ ਪੈਰ ਦਿੰਦੇ।
ਆਪ ਤਿਆਗ ਸਗਲ ਰੇਣਕਾ ਹੈ,
ਆਪ ਹੰਕਾਰ ਨੂੰ ਤਾਂ ਉਹਨਾਂ ਨੇ ਤਿਆਗ ਦਿੱਤਾ ਹੈ। ਸਾਰਿਆਂ ਦੀ ਰੇਣਕਾ ਚਰਨ ਧੂੜ ਬਣ ਕੇ ਰਹਿੰਦੇ ਨੇ, ਸਾਰਿਆਂ ਦੇ ਚਰਨਾਂ ਧੂੜ ਬਣ ਕੇ ਰਹਿੰਦੇ, ਹੰਕਾਰ ਗੁਰੂ ਕੇ ਪਿਆਰੇ ਨੂੰ ਛੱਡ ਦਿੱਤਾ ਹੈ।
ਹੱਟ ਲੱਖਣ ਪੂਰਨ ਪੁਰਖ,
ਹੱਟ ਮਿਲਦੇ ਨੇ ਲੱਖਣ, ਇਹ ਚਿੰਨ ਨਿਸ਼ਾਨੀਆਂ, ਉਹਨਾਂ ਦਾ ਨਾਮ ਹੈ ਪੂਰਨ ਪੁਰਖ। ਉਹ ਹਨ ਰੱਬ ਦੇ ਪਿਆਰੇ ਪੂਰੇ ਭਾਂਡੇ, ਜਿਹਨਾਂ ਨੂੰ ਕਹੀਦਾ ਹੈ
ਨਾਨਕ ਨਾਮ ਸਾਧ ਸਵਜਨ।
ਹਜ਼ੂਰ ਕਹਿੰਦੇ ਨੇ ਜਿਹਨਾਂ ਦਾ ਨਾਮ ਹੈ ਸਾਧੂ, ਜਿਹਨਾਂ ਦਾ ਨਾਮ ਹੈ ਸੱਜਣ ਪਿਆਰੇ। ਸੋ ਸੱਜਣ ਮਿਲੇ ਸੱਜਣਾ, ਜਿਨ ਸਤਿਗੁਰ ਨਾਲ ਪਿਆਰ, ਉਹ ਐਸੇ ਜਿਹੜੇ ਨੇ ਨਾਨਕ ਕੱਚੜੇ ਆਸਿਓ ਤੋੜ, ਤੂੰਡ ਸੱਜਣ ਸੰਤ ਪੱਕੀਆਂ, ਕੋਈ ਜੀਵਨ ਦੇ ਵਿਛੜਾ ਕੋਈ ਮੋਇਆ ਨਾ ਜਾਹੀ ਛੋੜ। ਉਹ ਐਸੇ ਸਾਧੂ ਸੱਜਣ ਜਿਹੜੇ ਪਿਆਰੇ ਹਨ, ਜਿਹੜੇ ਨਾਮ ਜਪਦੇ ਨੇ, ਸੋ ਇਹ ਲੱਛਣ ਉਹਨਾਂ ਵਿੱਚ ਮਿਲਦੇ ਨੇ ਜਿਹੜੇ ਪੂਰਨ ਪੁਰਖ ਹੋਣ, ਜਿਹਨਾਂ ਵਿੱਚ ਇਹ ਗੁਣ ਨਹੀਂ ਉਹ ਪੂਰਨ ਪੁਰਖ ਨਹੀਂ ਹਨ। ਖੱਟ ਨਾਮ ਇੱਥੇ ਮਿਲਣ ਦਾ ਅਰਥ ਕੀਤਾ ਹੈ, ਸੋ ਜਿਉਂ ਜਲਮਾ ਜਲ ਆਏ ਖਟਾਨਾ ਖਟਾਨਾ ਨਾਮ ਮਿਲਦਾ ਹੈ, ਅਤੇ ਖੱਟ ਨਾਮ ਛਿਆਂ ਦਾ ਵੀ ਹੁੰਦਾ ਹੈ। ਇਹ ਛੇ ਲੱਖਣ ਉਹਨਾਂ ਵਿੱਚ ਹੁੰਦੇ ਨੇ, ਛੇ ਇੱਕ ਇੱਕ ਪੰਕਤੀ ਦੇ ਵਿੱਚ ਇੱਕ ਇੱਕ ਗੁਣ ਗ੍ਰਹਿਣ ਕਰਨਾ ਹੈ। ਮੰਤਰ ਰਾਮ ਰਾਮ ਨਾਮ ਧਿਆਨ ਸਰਬੱਤਰ ਪੂਰਨ ਹੈ, ਵਾਹਿਗੁਰੂ ਦਾ ਨਾਮ ਜਪਦੇ ਨੇ ਅਤੇ ਪੂਰਨ ਪਰਮੇਸ਼ਰ ਦਾ ਧਿਆਨ ਪੂਰਨ ਵਿਆਪਤੀ ਦਾ ਹਿਰਦੇ ਵਿੱਚ ਵਸਾਉਂਦੇ ਨੇ। ਇੱਕ ਗਿਆਨਨ ਸਭ ਦੁੱਖ ਸੁੱਖ ਨੂੰ ਯੁਗਤ ਨਿਰਮਲ ਨਿਰਵਾਰਨ ਹੈ, ਉਹਨਾਂ ਦਾ ਦੁੱਖ ਅਤੇ ਸੁੱਖ ਦੇ ਵਿੱਚ ਇੱਕੋ ਜਿਹਾ ਗਿਆਨ ਹੈ, ਯੁਗਤੀ ਬੜੀ ਉੱਜਲ ਹੈ ਕਿ ਨਿਰਵੈਰ ਰਹਿੰਦੇ ਨੇ। ਇਹ ਦੋ ਦਿਆਲੰਗ ਸਰਬੱਤਰ ਜੀ ਆ ਪੰਚ ਦੋਖ ਵਿਵਰਜਿਤ ਹੈ, ਸਾਰੇ ਜੀਆਂ 'ਤੇ ਦਇਆ ਕਰਦੇ ਨੇ, ਪੰਜਾਂ ਦੋਸ਼ਾਂ ਨੂੰ ਉਹਨਾਂ ਨੇ ਰੋਕਿਆ ਹੋਇਆ ਮਨ੍ਹਾ ਕੀਤਾ। ਤਿੰਨ ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ, ਗੋਬਿੰਦ ਪਰਮੇਸ਼ਰ ਦੇ ਕੀਰਤਨ ਦਾ ਭੋਜਨ ਖਾਂਦੇ ਨੇ, ਮਾਇਆ ਨੂੰ ਤੁੱਛ ਜਾਣ ਕੇ ਕਬਲ ਦੀ ਨਿਆਈ ਨਿਰਲੇਪ ਰਹਿੰਦੇ ਹਨ ਵਿੱਚ ਵਰਤਦੇ ਹੋਏ ਵੀ। ਚਾਰ ਉਪਦੇਸ਼ ਸਮ ਮਿੱਤਰ ਸਤਰਾ, ਭਗਵੰਤ ਭਗਤ ਭਾਵਨੀ, ਸੋ ਉਪਦੇਸ਼ ਕਰਦੇ ਨੇ ਮਿੱਤਰਾਂ ਅਤੇ ਦੋਸਤਾਂ ਨੂੰ ਇੱਕੋ ਜਿਹਾ, ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦੇ ਨੇ। ਪੰਜ ਪਰ ਨਿੰਦਾ ਨਾ ਸਰੋਤ ਸਰਵਣ, ਆਪ ਤਿਆਗ ਸਗਲ ਰੇਣਕਾ, ਸੋ ਪ੍ਰਾਈ ਨਿੰਦਾ ਕੰਨਾਂ ਵਿੱਚ ਸੁਣਦੇ ਨੇ, ਹੰਕਾਰ ਤਿਆਗ ਕੇ ਸਾਰਿਆਂ ਦੇ ਚਰਨਾਂ ਵਿੱਚ ਧੂੜ ਹਨ। ਖੱਟ ਲੱਖਣ ਪੂਰਨ ਪੁਰਖ ਹੈ, ਇਹ ਛੇ ਲੱਖਣ ਹੁੰਦੇ ਨੇ, ਨਿਸ਼ਾਨੀਆਂ ਨੇ ਪੂਰਨ ਪੁਰਖਾਂ ਦੀਆਂ, ਜਿਹਨਾਂ ਦਾ ਨਾਮ ਸਾਧੂ ਸਵਜਨ ਹੈ। ਸੋ ਐਸੀ ਸੰਗਤ ਵਿੱਚ ਆਪਾਂ ਨੂੰ ਜੁੜਿਆ ਕਰੀਏ ਗੁਰੂ ਕੇ ਪਿਆਰਿਓ, ਵੱਡਿਆਂ ਭਾਗਾਂ ਨਾਲ ਆਪਾਂ ਨੂੰ ਇਹ ਸੰਗਤ ਮਿਲੀ ਹੈ, ਗੁਰਮੰਤਰ ਦੀ ਪ੍ਰਾਪਤੀ ਵਾਲੇ ਹੋਵੋ। ਹਰ ਕਈ ਅੰਮ੍ਰਿਤ ਛਕਾਇਆ ਜਾਣਾ, ਸਿੰਘ ਸਭਾ ਬਹਾਦਰ ਪਹੁੰਚ ਕੇ ਗੁਰੂ ਕਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸੋ ਜਿਸ ਕਰਕੇ ਆਪਣਾ ਲੋਕ ਪ੍ਰਲੋਕ ਉਜਲਾ ਹੋਵੇ। ਪਰ ਨਿੰਦਾ ਨਹਿ ਸਰੋਤ ਸਰਵਣ ਆਪ ਤਿਆਗ ਸਗਲ ਰੇਣ ਕਰ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਓ ਸ੍ਰੀ ਵਾਹਿਗੁਰੂ ਜੀ ਅਜਾਤ ਕੰਦ ਮੂਲੋਂ ਬਸੰਤੇ ਸਮੀਪ ਗਿਰ ਸਤਰਗਤੇ ਸੰਸਾਰ ਹੈ ਮਾਨਕ ਸੋਗ ਹਰਖੂ ਵਿਆਪਤੇ ਅਜਾਤ ਗੰਤ ਕੰਦ ਮੂਲੋਂ ਬਸੰਤੇ ਸਮੀਪ ਗਿਰ ਸਤਰਗਤੇ ਸੰਸਾਰ ਹੈ ਨਾਨਕ ਸੋਗ ਹਰਖੂ ਵਿਆਪਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗ੍ਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੀ ਅੰਮ੍ਰਿਤ ਰੂਪ ਰੱਬੀ ਬਾਣੀ ਦਾ ਕੀਰਤਨ ਆਪਾਂ ਸਰਵਣ ਕੀਤਾ ਹੈ। ਸਤਿਗੁਰੂ ਜੀ ਦੀ ਉਸਤ ਮਹਿਮਾ ਜਿਸ ਦੇ ਵਿੱਚ ਗਾਈ ਜਾ ਰਹੀ ਸੀ, ਸੁਣ ਸੁਣ ਕੇ ਸਿੱਖ ਸੰਗਤਾਂ ਦੇ ਮਨ ਹਰੇ ਭਰੇ ਹੋ ਰਹੇ ਸਨ। ਮਨ ਦੀ ਇਕਾਗਰਤਾ, ਚਿੱਤ ਦੀ ਸ਼ਾਂਤੀ, ਹਿਰਦੇ ਵਿੱਚ ਠੰਡ, ਮਨ ਵਿੱਚ ਟਿਕਾ ਔਰ ਰਸਨਾ, ਨਾਲ ਨਾਲ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਪੜ੍ਹ ਪੜ੍ਹ ਕੇ ਸੁਹਾਵਣੀ ਬਣ ਰਹੀ ਸੀ। ਹੁਣ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਜੋ ਸਹਿਜ ਕਿਰਤੀ ਦੇ ਪਵਿੱਤਰ ਸਲੋਕ ਹਨ, ਹਜ਼ੂਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਕਥਾ ਅੱਗੇ ਆਰੰਭ ਹੋ ਰਹੀ ਹੈ। ਅੰਮ੍ਰਿਤ ਵੇਲੇ ਦੀ ਕਥਾ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਵਚਨ ਫਰਮਾਏ ਸਨ ਆਪ ਕਿਰਪਾ ਕਰਕੇ ਕਿ ਭਾਈ ਗੁਰੂ ਵਾਲੇ ਬਣੋ, ਗੁਰਮੰਤਰ ਦੀ ਪ੍ਰਾਪਤੀ ਗੁਰਮਤਿ ਦੁਆਰਾ ਪ੍ਰਾਪਤ ਕਰੋ। ਜਿਹੜੇ ਗੁਰਮੰਤਰ ਤੋਂ ਹੀਣੇ ਲੋਕ ਨੇ ਉਹਨਾਂ ਦਾ ਜੀਵਨ ਫਟਕਾਰ ਯੋਗ ਤੇ ਲਾਂਤ ਯੋਗ ਹੈ, ਪ੍ਰਕਾਰ ਹੈ ਉਸੇ ਜੀਵਨ ਨੂੰ, ਰਿਸ਼ਤ ਹੈ ਉਹ ਜੀਵਨ, ਉਹ ਕੁੱਤਿਆਂ ਦੀ ਜੂਨਾਂ ਵਿੱਚ, ਸੂਰਾਂ ਦੀ ਜੂਨਾਂ ਵਿੱਚ, ਤੋਤਿਆਂ ਤੇ ਕਾਵਾਂ ਤੇ ਸੱਪਾਂ ਦੀ ਜੂਨਾਂ ਵਿੱਚ ਪੈਣਗੇ, ਬਲਕਿ ਉਹ ਕੁੱਤਿਆਂ ਨਾਲ ਵੀ ਮਾੜੇ, ਸੂਰਾਂ ਨਾਲ ਵੀ ਮਾੜੇ ਤੇ ਤੋਤਿਆਂ ਕਾਵਾਂ ਤੇ ਸੱਪਾਂ ਦੇ ਵੀ ਉਹ ਬਰਾਬਰ ਨਹੀਂ ਹੋ ਸਕਦੇ। ਉਹਨਾਂ ਜਿਹੜੀਆਂ ਜੂਨਾਂ ਦੇ ਵਿੱਚ ਵੀ ਗੁਣ ਹਨ, ਪਰ ਇਹ ਮਨੁੱਖ ਤੂੰ ਨਿਰਗੁਣਾ ਹੈ, ਨਿਗੁਣਾ ਹੈ, ਤੇਰੇ ਨਾਮ ਲੈਣ ਤੋਂ, ਤੇਰਾ ਨਾਮ ਲੈਣਾ ਵੀ ਬੜਾ ਬੁਰਾ ਹੈ, ਤੇਰੇ ਮੱਥੇ ਲੱਗਣ ਤੋਂ ਲੋਕਾਂ ਨੂੰ ਪਾਪ ਚੜ੍ਹਦੇ ਹਨ, ਚੜ੍ਹਨਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨਿਗੁਰਿਆਂ ਦਾ ਲੰਗਰ ਨਹੀਂ ਆਪ ਸੱਚੇ ਪਾਤਸ਼ਾਹ ਪ੍ਰਵਾਨ ਕਰਦੇ ਸਨ। ਭਾਈ ਦਿਆਲਦਾਸ ਵਰਗਿਆਂ ਨੇ ਯਤਨ ਕੀਤੇ, ਪਰ ਜਦੋਂ ਤੱਕ ਅੰਮ੍ਰਿਤ ਨਹੀਂ ਸੀ ਛਕਿਆ ਤਦੋਂ ਤੱਕ ਉਹਨਾਂ ਦਾ ਲੰਗਰ ਪ੍ਰਵਾਨ ਨਹੀਂ ਹੋਇਆ। ਗੋਜ ਕਥਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਭਾਈ ਹਰ ਸਿੰਘ ਨੇ ਲਿਖੀ ਹੈ, ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਭਾਈ ਨੰਦ ਲਾਲ ਜੀ ਨੇ ਵੀ ਅੰਮ੍ਰਿਤ ਛਕਿਆ ਤੇ ਭਾਈ ਨੰਦ ਲਾਲ ਸਿੰਘ ਉਹਨਾਂ ਦਾ ਨਾਮ ਪਿਆ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਕੀਤਾ ਸੀ। ਕਵੀ ਜਿਹੜੇ ਸਨ ਹਜ਼ੂਰ ਦੀ ਹਜ਼ੂਰੀ ਵਿੱਚ, ਕਈ ਹੋਰ ਮਤਾਂ ਦੇ ਵੀ ਸਨ ਜਿਹਨਾਂ ਨੂੰ ਸਤਿਕਾਰ ਦਿੱਤਾ ਸੀ, ਸੋ ਉਹਨਾਂ ਤੋਂ ਬਿਨਾਂ ਬਾਕੀ ਜਿਹਨੇ ਸਨ ਸਭ ਨਿਕਟ ਵਰਤੀਆਂ ਨੂੰ ਕੀ ਹੋਰਨਾਂ ਨੂੰ ਕੀ ਸਤਿਗੁਰੂ ਜੀ ਨੇ ਖੰਡੇ ਦੇ ਅੰਮ੍ਰਿਤੀ ਦਾਸ ਕਿਰਪਾ ਕਰਕੇ ਬਖਸ਼ੀ। ਸੋ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਨਾਰਦ ਮੁਨ ਜਾਂਦਾ ਹੁੰਦਾ ਸੀ। ਭਗਵਾਨ ਕਹਿੰਦੇ ਇਹ ਧਰਤੀ ਪ੍ਰਿਸ਼ਟ ਹੋ ਜਾਂਦੀ ਹੈ ਜਿੱਥੇ ਨਾਰਦ ਵਰਮਾ ਦਾ ਪੁੱਤਰ ਨਿਗੋੜਾ ਆ ਕੇ ਖੜਾ ਹੁੰਦਾ। ਸੋ ਫਿਰ ਉਸਨੂੰ ਗੁਰੂ ਵਾਲੇ ਬਣ ਕੇ ਆਪਣਾ ਭਲਾ ਕਰਨਾ ਔਰ ਗੁਰਮੰਤਰ ਦੀ ਪ੍ਰਾਪਤੀ ਕਰਕੇ ਉਹਨੇ ਜਨਮ ਆਪਣਾ ਸਦਨਾ ਕੀਤਾ ਸੀ। ਇਸ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੀ ਕਥਾ ਦੇ ਵਿੱਚ